सन्मान योग गुरु रूप साध संगत जीओ, वाहेगुरु जी का खालसा, वाहेगुरु जी की फतेह। सिख जगत दे महान कवि संत कवि डॉक्टर साहेब भाई साहब भाई वीर सिंह जी, जिन्ना ने साहेब श्री गुरु नानक दे महाराज जी दे जीवन दिया अनेकां घटनावां दा जिक्र इस महान पुस्तक श्री गुरु नानक चमत्कार विच कीता है। और इसे ही महान लिखत विचों साहेब श्री गुरु नानक दे महाराज जी दे जीवन दा एक ओ अंग जिसनों खरा सौदा करके जानिया जांदा है। पिता कल्याण दास ने गुरु नानक दे महाराज जी नूं 20 रुपये दे के कुछ सौदा लैण लई भेजिया। इस सारे वृतांत का जिक्र भाई साहिब भाई वीर सिंह जी ने कुछ इस तरह किया है। माता ज्यों दी ठंड उतर आई है, काकी तेरे वीर जी हुण दिने रात पए रहिंदे हन, ना उठदे हन, ना फिरदे हन, ना टुरदे हन, ना किसे नाल बोलदे हन, कदे तेरे नाल भी बोले चाले हन कि नहीं। बीबी अम्मा जी घट ही बोलदे हन, अपने किसे रंग विच मगन पए रहिंदे हन। त्रै महीने होण ते आए हन, इहो ही हाल है। माता जी कहन लगे की करिए, इको एक पुत, ओ भी कदे बौला कदे कमला, कदे घर लटाउंदा कदे प्यार रहिंदा, कदे उस रकियां कदे दिलगीरियां, हे भगवान साडे भाग किवें करिए। बीबी अम्मा जी इउं ना आखो, साडे भाग सारे जगत तो चंगे, वीर जी सारिआं तो उच्चे, जो कोत करदे हन सब उन्हां दे चोज हन, वो जगत दी होश हन। मां जी कमले ना आखो। माता काकी तेनू पता नहीं की दिसदा है ते किवें दिसदा है, साडी तां नमोशी नाल जान अकलकांद आ गई है ते फिकरां नाल दिल बह गया है। होश करे, उठे टुरे फिरे, काम काज करे, घर बार सांभे, सोना खटाऊ पुत्र बने, दौं दौं करदा आवे, हसे वसे रसे खिड़े खिड़ावे, हर वेले पए रहना, कदे रोण लगना ता रोई जाना, हसन लगना ता हसी ही जाना, सिर मूदे पैना ता कई कई डंग रोटी भी भुल जानी, जे उठना टुरना फिरना ता बना विच, घर दियां शैयां चुकणियां ता बाहर दे आउणियां, ये की होश होई। घर घर विच दियां गल्लां दी चर्चा है, प्यो तेरे दी भुख सुक गई है, आखदे हन की करां ते की ना करां, पहला पांदे दे पढ़ने पाया, जो लेखा चोखा सिखे, फिर पंडित दे पाया, उत्थे कुछ ना बनिया तां मुल्लां दे पाया, जो फारसी ही आ जावे सी, असी आमन लोक होए, विद्या पा जावे तां किसे चंगे अहुदे ते अपड़े, पर साडी मेहनत एवें गई, ना पांदे ना मुल्लां, किसे दे ना टिक के पड़िया तेरा वीर, फिर क्या अच्छा जिस दे भाग मेहनत मजूरी दे हन, तां गऊआं मझां चारे, नाले वेला रहे नाले कम सिखे, वग लै देंगे तां आपणे गुजारे जोगा होके सुखी हो जाएगा। ओ भी रही खेती करन विच लाया, ओ भी उजाड़ी, केड़ा किता रह गया जेड़ा इस नूं सिखाईए, केड़ी कार रह गई है जेड़ी इस नूं लाईए, जे चार दिन उस रग्गी फड़दा है ता दो दो महीने फेर उहदा सी, बणा विच जा बहना, ना किसे नाल भिजना ना गल बात, घरों घाटों गए फकीर आ इस अगे हथ जोड़ बहिंदे हन ते उहनां नाल बोलदा है, पर साडे लई चुप्पां ते दड़ वटां, केड़ी गल दा मैं माण करां, ते तेरे वांग आखां डाढा चंगा है। कहिंदे हन इक पुत दी मां अन्नी हुंदी है, उह गल सच्ची है, हाए मैं कमली होई रहिंदी हां, इको इक पुत कदे लोकां दे पुत्तां वांगू ना खिड़िया डिठा। बीबी अम्मा जी ਠੀਕ ਪਏ ਆਂਦੇ ਹੋ, ਪਰ ਵੀਰ ਦੁਨੀਆਂ ਦਾ ਨਹੀਂ ਨਾ, ਵੀਰ ਧੁਰਾਂ ਦਾ ਹੈ। ਮੈਂ ਤਾਂ ਜਾਣੀ ਹਾਂ, ਪਰ ਮੈਨੂੰ ਝੌਲੇ ਤੇ ਚਲਕਾਰੇ ਜੋ ਪੈਂਦੇ ਹਨ ਵੀਰ ਦੇ, ਉਹ ਡਾਢੇ ਅਨੋਖੇ ਹਨ। ਵੀਰ ਖੇਤੀਆਂ ਅਹੁਦੇਦਾਰੀਆਂ ਲਈ ਨਹੀਂ ਆਇਆ, ਤੁਸੀਂ ਉਧਰਿਆ ਨਾ ਕਰੋ, ਵੀਰ ਨੂੰ ਖੁਸ਼ ਰੱਖੋ। ਤਦ ਦੇਖੋ ਕੋਈ ਗੱਲ ਐਸੀ ਨਿਕਲੇਗੀ ਕਿ ਤੁਸੀਂ ਖੁਸ਼ ਹੋ ਸੋ। ਬੀਬੀ ਅੰਮਾ ਜੀ, ਤੁਸੀਂ ਕਿਵੇਂ ਪਏ ਆਖੋ? ਵੀਰ ਜੀ ਡਾਢੇ ਉੱਚੇ ਹਨ, ਉਹ ਤਾਂ ਮਾਂ ਜੀ ਨਿਰੇ ਚਾਨਣ ਹਨ, ਮੈਂ ਆਪ ਡਿੱਠੇ ਹਨ ਚਾਨਣ। ਮਾਤਾ, ਭੈਣਾਂ ਨੂੰ ਵੀਰਾਂ ਨਾਲ ਮੋਹ ਹੁੰਦਾ ਹੀ ਹੈ, ਡਾਢਾ ਕੂਲਾ ਕੂਲਾ ਪਿਆਰ। ਤਦੇ ਤੂੰ ਵੀ ਵੀਰ ਦਾ ਪੱਖ ਕਰਦੀ ਹੈ, ਪਰ ਕਦੇ ਤੂੰ ਸਮਝਾਇਆ ਵੀ ਹੈ ਕਿ ਮਾਂ ਪਿਓ ਕਲਪਦੇ ਹਨ, ਇਹਨਾਂ ਦੇ ਆਖੇ ਲੱਗ। ਬੱਚੀ, ਤੈਨੂੰ ਵੀ ਸਮਝਾਇਆ ਬਣਦਾ ਹੈ। ਬੀਬੀ ਅੰਮਾ ਜੀ, ਮੈਂ ਉਮਰੋਂ ਤਾਂ ਵੱਡੀ ਠਹਿਰੀ, ਪਰ ਉਂਜ ਤਾਂ ਉਹ ਵੱਡੇ ਹਨ, ਹਾਂ ਡਾਢੇ ਉੱਚੇ ਹਨ। ਉੱਚੇ ਨੂੰ ਮੈਂ ਕੀ ਆਖਾਂ, ਮੇਰੇ ਨਾਲ ਜੇ ਕੋਈ ਗੱਲ ਕਰਦੇ ਹਨ ਤਾਂ ਇਹ ਕਿ ਜੋ ਦਿਸਦਾ ਹੈ ਭੁਲਾਵਾ ਹੈ, ਇਸ ਦੇ ਵਿੱਚ ਅਸਲ ਹੋਰ ਹੈ। ਫਿਰ ਉਹਦੀਆਂ ਗੱਲਾਂ ਪਿਆਰ ਨਾਲ ਕਰੀ ਜਾਂਦੇ ਹਨ, ਨੈਣ ਸ਼ਮ ਸ਼ਮ ਵਹਿੰਦੇ ਹਨ। ਜੇ ਮੈਂ ਕਦੇ ਆਖਦੀ ਹਾਂ ਕਿ ਮਾਂ ਤੇ ਪਿਤਾ ਜੀ ਦੁਖੀ ਹਨ, ਕੁਛ ਉਹਨਾਂ ਦੇ ਜੀ ਦੀ ਵੀ ਸੁਣਿਆ ਕਰੋ, ਤਾਂ ਮੇਰੇ ਬੰਨੇ ਤੱਕ ਕੇ ਕਹਿੰਦੇ ਹਨ, ਬੀਬੀ ਤੂੰ ਵੀ ਉਹ ਗੱਲਾਂ ਕਰਨ ਲੱਗੀ ਹੈ। ਫਿਰ ਮਾਂ ਜੀ, ਮੇਰੇ ਅੰਦਰ ਇੱਕ ਖੋਹ ਪੈ ਕੇ ਮੈਂ ਚੁੱਪ ਕਰਕੇ ਬਹਿ ਜਾਂਦੀ ਹਾਂ, ਤੇ ਆਪ ਮੁਹਾਰੀ ਕਹਿ ਦਿੰਦੀ ਹਾਂ, ਨਹੀਂ ਵੀਰ ਜੀ, ਜਿਵੇਂ ਤੁਸਾਂ ਦੀ ਰਜਾ, ਤੁਸੀਂ ਬੜੇ ਉੱਚੇ ਹੋ। ਕਿਸੇ ਵੇਲੇ ਮੈਂ ਕਹਿੰਦੀ ਹਾਂ, ਪਿਤਾ ਜੀ ਡਾਢੇ ਦੁੱਖ ਵਿੱਚ ਹਨ, ਤਾਂ ਅਰਸ਼ਾਂ ਵੱਲ ਤੱਕ ਕੇ ਨੈਣ ਭਰ ਲੈਂਦੇ ਤੇ ਕਹਿੰਦੇ ਹਨ, ਹਾਂ ਭੈਣੀ ਜੀਓ, ਜਗਤ ਬੜਾ ਦੁਖੀ ਹੈ, ਪਤਾ ਨਹੀਂ ਅੰਮਾ ਇਸ ਦਾ ਕੀ ਮਤਲਬ ਹੈ। ਮਾਤਾ, ਹੁਣ 2 ਮਹੀਨੇ ਮੂਧੜੇ ਮੂੰਹ ਪਿਆ ਰਹਿਣ ਨੂੰ ਆਏ, ਕਦੇ ਇਹ ਤਾਂ ਸਮਝਾ ਸੁ ਭਈ ਹੋਰ ਤਾਂ ਛੱਡਿਆ, ਆਪਣੇ ਸਰੀਰ ਦੀ ਹੀ ਹੋਸ਼ ਕਰੇ। ਬੀਬੀ ਮਾਂ ਜੀ, ਇਹਨਾਂ ਦਿਨਾਂ ਵਿੱਚ ਮੈਂ ਜਦ ਕਦੇ ਉਹਨਾਂ ਕੋਲ ਗਈ, ਹਿੱਕੇ ਆਵਾਜ਼ ਮਾਰੀ ਹੈ, ਵੀਰ ਜੀ ਤਾਂ ਅੱਗੋਂ ਕੂਏ ਨਹੀਂ, ਮੈਂ ਮਲਕੜੇ ਪਾਸ ਬਹਿ ਗਈ ਹਾਂ, ਤਾਂ ਸਹਿਜੇ ਸਹਿਜੇ ਮੈਨੂੰ ਇੱਕ ਲੋ ਵੀਰਨ ਜੀ ਦੇ ਉਧਾਲੇ ਦਿਸਣ ਲੱਗ ਪਈ ਹੈ। ਉਹ ਲੋ ਬਾਹਰ ਦੇ ਚਾਨਣੇ ਦੀ ਨਹੀਂ ਹੁੰਦੀ, ਇੱਕ ਦਿਨ ਇਸੇ ਤਰ੍ਹਾਂ ਉਸ ਲੋ ਵਿੱਚ ਚਾਨਣੇ ਜਿਹੇ ਦੇ ਬਣੇ ਹੋਏ ਅਮਿਤ ਲੋਕੀ ਉਹਨਾਂ ਦੇ ਦੁਆਲੇ ਤੱਕੇ, ਇੱਕ ਦਿਨ ਉੱਥੇ ਡਾਢੇ ਮਿੱਠੇ ਗਾਉਣਾ ਦੀ ਆਵਾਜ਼ ਆ ਮੁਹਾਰੀ ਪਈ ਆਵੇ, ਕਲੇਜਾ ਪਾਸ ਬੈਠਿਆ ਠਰਦਾ ਹੈ, ਆ ਮੁਹਾਰਾ ਚਿੱਤ ਕਿਸੇ ਸਵਾਦ ਵਿੱਚ ਗੁੰਮਦਾ ਗੁੰਮਦਾ ਜਾਂਦਾ ਹੈ। ਸੋ ਮੈਂ ਜਿੰਨੀ ਵੇਰ ਅੰਮੀ ਜੀ ਗਈ ਹਾਂ, ਅਦਬ ਤੇ ਸਹਿਮ ਨਾਲ ਠਿਠੰਬਰ ਗਈ ਹਾਂ ਤੇ ਕੁਝ ਕਹਿ ਨਹੀਂ ਸਕੀ। ਮਾਂ, ਤੂੰ ਵੀ ਖਬਰੇ ਵੀਰ ਦੇ ਮਗਰੇ ਬੌਲੀ ਹੋ ਚੱਲੀ ਏ, ਕੁੜੀਏ ਹੋਸ਼ ਕਰ, ਉਹ ਤਾਂ ਆਦਮੀ ਹੈ, ਜਿਵੇਂ ਕਿਵੇਂ ਦਿਨ ਕੱਟ ਸਕਦਾ ਹੈ, ਤੂੰ ਧੀ ਦਾ ਧਨ ਹੈ, ਤੂੰ ਤਾਂ ਸੱਸ ਨਨਾਣਾ ਨਾਲ ਕੱਟਣੀ ਹੈ, ਤੂੰ ਵੀ ਜੇ ਇਹੋ ਬੋਲੀਆਂ ਪਾਉਣ ਸਿੱਖ ਗਈ ਤਾਂ ਕੀ ਬਣੇਗਾ, ਹੋਸ਼ ਕਰ ਸੰਭਲ, ਵਹਿਮਾਂ ਵਿੱਚ ਨਹੀਂ ਪਈਦਾ। ਆ ਮੁਹਾਰੇ ਅਮਰੀ ਲੋਕ ਪਏ ਤੁਹਾਨੂੰ ਭੈਣ ਭਰਾਵਾਂ ਨੂੰ ਦੀਦੇ ਹਨ, ਤੇ ਅਸੀਂ ਪਾਸ ਬੈਠੇ ਰੋਂਦੇ ਕਰਲਾਉਂਦੇ ਨਹੀਂ ਦੀਦੇ। ਹਾਂ ਮਾਂ ਪਿਓ ਪਏ ਕਰਿਜਣ, ਖੇਸ਼ ਕਬੀਲਾ ਪਿਆ ਪਿੱਟੇ ਨਮੋਸ਼ੀ ਪਈ ਹੋਵੇ, ਤੇ ਤੁਸੀਂ ਪਏ ਪਏ ਦਿਨ ਦੀਵੇ ਸੁਪਨਿਆਂ ਵਿੱਚ ਉਡਾਰੀਆਂ ਮਾਰੋ। ਬੀਬੀ ਨੈਣ ਭਰ ਕੇ, ਅੰਮੀ ਜੀ ਗੁੱਸੇ ਨਾ ਨਾ ਹੋਵੋ, ਡਾਢੇ ਚੰਗੇ ਅੰਮੀ ਜੀ, ਮੇਰਾ ਜੀ ਖੁਸਦਾ ਹੈ, ਤੁਸੀਂ ਗੁੱਸੇ ਨਾ ਨਾ ਹੋਵੋ ਮਾਂ ਜੀ, ਵੀਰ ਡਾਢਾ ਉੱਚਾ ਵੇ। ਇਹ ਕਹਿੰਦੀ ਬੀਬੀ ਦਾ ਗੱਚ ਨਾ ਠੱਲਿਆ ਗਿਆ, ਬੇਵੱਸੀ ਹੋ ਕੇ ਰੁੰਨੀ, ਇੰਨੀ ਰੁੰਨੀ ਕਿ ਹੱਥ ਨਾ ਆਵੇ। ਮਾਂ ਨੇ ਧੀ ਨੂੰ ਗਲ ਨਾ ਲਾਇਆ, ਸਿਰ ਤੇ ਪਿਆਰ ਦਿੱਤਾ, ਮੱਥਾ ਚੁੰਮਿਆ, ਪਰ ਉਹਦਾ ਗੱਚ ਠਲੀਵੇ ਨਾ। ਛੇਕੜ ਰੋਂਦੀ ਸਿਸਕੀਆਂ ਤੇ ਆ ਗਈ ਤੇ ਮਾਂ ਦੀ ਛਾਤੀ ਨਾਲ ਲੱਗੀ ਲੱਗੀ ਹੀ ਸੌਂ ਗਈ। ਇੰਨੇ ਨੂੰ ਮਹਿਤਾ ਕਾਲੂ ਜੀ ਆ ਗਏ, ਮਾਂ ਨੇ ਧੀ ਨੂੰ ਸਰਾਣਾ ਰੱਖ ਕੇ ਲਟਾ ਦਿੱਤਾ ਤੇ ਆਪ ਰੋਟੀ ਖਿਲਾਉਣ ਦੇ ਆਹਰ ਲੱਗੀ। ਰੋਟੀ ਖਾਂਦਿਆਂ ਆਪ ਨੇ ਪੁੱਛਿਆ, ਤ੍ਰਿਪਤਾ ਨਾਨਕ ਉੱਠਿਆ ਕਿ ਨਹੀਂ? ਤ੍ਰਿਪਤਾ ਬਸ ਉੱਠ ਕੇ ਬਾਹਰ 2 ਘੜੀਆਂ ਲਾ ਕੇ ਆ ਗਿਆ, ਫਿਰ ਉਸੇ ਤਰ੍ਹਾਂ ਪਿਆ ਹੈ, ਪਰਸੋਂ ਦੀ ਰੋਟੀ ਖਾਧੀ ਹੋਈ ਸੂ। ਉਹ ਵੀ ਬੀਬੀ ਜਾ ਕੇ ਮਿਹਨਤ ਤਰਲੇ ਨਾਲ 2 ਬੁਰਕੀਆਂ ਖੁਆ ਆਈ ਸੀ। ਕਾਲੂ, ਬੀਬੀ ਨੂੰ ਹੀ ਕਹੋ ਕੁਝ ਸਮਝਾਵੇ, ਮਤ ਦੇਵੇ ਸੂ, ਉਹਦਾ ਆਖਾ ਤਾਂ ਨਹੀਂ ਮੋੜਦਾ। ਤ੍ਰਿਪਤਾ ਅੱਜ ਉਹ ਗੱਲ ਕੀਤੀ ਸੀ, ਬੀਬੀ ਨੂੰ ਵੀ ਆਖਿਆ ਸੀ ਕਿ ਵੀਰ ਨੂੰ ਕੋਈ ਮਤ ਦੇ, ਦਲਿੱਦਰ ਛੱਡੇ ਉੱਠੇ, ਨਾਵੇ ਧੋਵੇ, ਖਾਵੇ ਪੀਏ, ਕੋਈ ਕਿੱਤਾ ਕਰੇ, ਸੋਹਣਾ ਉਜਲਾ ਹੋ ਕੇ ਪਰੇ ਵਿੱਚ ਛਾਤੀ ਕੱਢ ਕੇ ਬੈਠੇ। ਪਰ ਮੈਂ ਅਜੇ ਸਮਝਾਉਂਦੀ ਹੀ ਸਾਂ ਕਿ ਬੀਬੀ ਨੂੰ ਗੱਚ ਭਰ ਆਇਆ, ਰੋਣ ਲੱਗ ਪਈ। ਠੱਲੀ ਨਾ ਜਾਵੇ ਤੇ ਆਖੀ ਜਾਵੇ ਵੀਰ ਡਾਢਾ ਉੱਚਾਵੇ, ਤੁਸੀਂ ਕੁਝ ਨਾ ਆਖੋ ਸੂ, ਆਪੇ ਜੋ ਚਾਹੇ ਕਰੇਗਾ, ਉਸ ਦੇ ਚੋਜ ਹਨ। ਨਾਲੇ ਕਹਿੰਦੀ ਸੀ, ਮੈਂ ਉਹਦੇ ਉਧਾਲੇ ਕੋਈ ਮਿੱਠੀ ਪਿਆਰ ਚਾਨਣੇ ਦੀ ਲੋਹ ਵੇਂਦੀ ਹਾਂ, ਉਸ ਦੇ ਉਧਾਲੇ ਅਮਰੀ ਰਾਗ ਹੁੰਦੇ ਹਨ, ਉਸ ਦੇ ਪਾਸ ਚਾਨਣੇ ਦੇ ਜੀਓ ਹਜ਼ਾਰਾਂ ਪਏ ਅਦਬਾਂ ਵਿੱਚ ਖੜੇ ਦੇਦੇ ਹਨ। ਮੈਂ ਤਾਂ ਸੁਣ ਕੇ ਕੰਬੀ, ਜਿਸ ਰਾਹੇ ਪੁੱਤ ਗਿਆ ਉਸੇ ਰਾਹੇ ਧੀ ਚੱਲੀ। ਅਸੀਂ ਹੀ ਹੇ ਭਗਵਾਨ ਜਗਤ ਵਿੱਚ ਹਾਸੋ ਹੀਣੇ ਹੋਣ ਲਈ ਰਹਿ ਗਏ ਹਾਂ, ਪਰ ਬੀਬੀ ਨੂੰ ਮੇਰੇ ਕੁਝ ਆਖੇ ਬਿਨਾ ਹੀ ਏਡਾ ਵਿਰਾਗ ਛੁੱਟਾ, ਜੇ ਛਾਤੀ ਨਾਲ ਲੱਗ ਲੱਗ ਰੋਈ, ਬਸ ਨਹੀਂ ਸੂ ਕੀਤੀ, ਰੋਂਦੀ ਰੋਂਦੀ ਹੀ ਸੌਂ ਗਈ। ਹੁਣੇ ਤੁਹਾਡੇ ਆਇਆ, ਲੰਮੀ ਪਾ ਕੇ ਆਈ ਹਾਂ, ਸੋ ਦੱਸੋ ਕਿਸ ਨੂੰ ਸਮਝਾਵਾਂ। ਮੈਂ ਕੋਲ ਜਾਂਦੀ ਹਾਂ ਤਾਂ ਕਦੇ ਹਾਂ ਹੂੰ ਕਰਦਾ ਹੈ, ਕਦੇ ਬੋਲਦਾ ਹੀ ਨਹੀਂ। ਦੌਲਤਾਂ ਜਾਂਦੀ ਹੈ ਤਾਂ ਵੀ ਮਿਹਨਤ ਤਰਲੇ ਕਰਕੇ ਮੁੜ ਆਉਂਦੀ ਹੈ, ਉਹ ਵੀ ਡਰਦੀ ਹੈ, ਕਈ ਗੱਲਾਂ ਕਹਿੰਦੀ ਹੈ, ਉਹ ਜਿਹੀਆਂ ਵਹਿਮਾਂ ਭਰੀਆਂ। ਸੋ ਮੈਂ ਤੀਵੀਂ ਮਾਣੀ ਕੀ ਕਰਾਂ, ਤੁਸੀਂ ਹੀ ਕੋਈ ਉਪਰਾਲਾ ਸੋਚੋ। ਕਾਲੂ ਮੱਥੇ ਤੇ ਹੱਥ ਰੱਖ ਕੇ, ਮੈਂ ਕੀ ਕਰਾਂ। ਮਾਂਦਰੀ ਸੱਦੇ, ਝਾੜੇ ਕਰਾਏ, ਵੈਦ ਬੁਲਾਏ, ਦਾਰੂ ਦਿੱਤੇ, ਪਾਂਦੇ ਮੁੱਲਾਂ ਅਣਵਾਏ, ਕਿਸੇ ਦੀ ਕੋਈ ਨਾ ਚੱਲੀ। ਆਪ ਸਮਝਾਇਆ, ਚਾਚੇ ਲਾਲੂ ਨੇ ਮਹੀਨਿਆਂ ਬੱਧੀ ਸਿਰ ਮਾਰੇ, ਪਰ ਕੁਝ ਨਾ ਬਣਿਆ। ਜਿਸ ਨੇ ਸਮਝਾਇਆ, ਅੱਗੋਂ ਉਹਦੀਆਂ ਤਿੱਖੀਆਂ ਤੁਕਬੰਦੀਆਂ ਸੁਣੀਆਂ, ਜਾਂ ਇੱਕੋ ਚੁੱਪ ਵੇਖੀ, ਕੀ ਕਰੀਏ। ਪਰਚਾਵੇ ਲਈ ਯਤਨ ਲਾਏ, ਪੜ੍ਹਨੇ ਪਾਇਆ, ਚੌਣਾ ਚਾਰਨ ਟੋਰਿਆ, ਖੇਤਾਂ ਵਿੱਚ ਲਾਇਆ, ਪਰ ਸਭੇ ਗੱਲਾਂ ਚਾਰ ਦਿਨ। ਨਾਨਕ ਫੇਰ ਹੋਇਆ ਉਦਾਸੀਆਂ ਵਿੱਚ ਤੇ ਦਿਲਗੀਰੀਆਂ ਵਿੱਚ। ਭਗਵਾਨ ਨੇ ਵੱਡੀ ਉਮਰੇ ਪੁੱਤ ਦਿੱਤਾ ਤਾਂ ਸਹੀ, ਪਰ ਹਾਏ ਅਜਿਹਾ ਲਾਲ ਦਿੱਤਾ ਕਿ ਜਿਸ ਤੋਂ ਕੋਈ ਸਿੱਖ ਮੁਰਾਦ ਭਰ ਨਾ ਆਈ। ਕੀ ਕਰਾਂ ਤੇ ਕੀ ਨਾ ਕਰਾਂ, ਕੁਝ ਸੁੱਝਦਾ ਨਹੀਂ। ਤ੍ਰਿਪਤਾ, ਰਾਏ ਜੀ ਨੂੰ ਆਖੋ ਕੁਝ ਸਮਝਾਵੇ, ਵੱਡਾ ਮਨੁੱਖ ਹੈ ਤੇ ਤਪੇ ਦਾ ਰਾਜਾ ਹੈ, ਲੂਣ ਵੀ ਉਹਦਾ ਖਾਂਦੇ ਹੋਏ, ਮਤੇ ਜੇ ਕਿਸੇ ਦੀ ਸਿੱਖਣ ਵਿੱਚ ਨਾਨਕ ਨੂੰ ਲੱਗ ਜਾਏ। ਕਾਲੂ, ਮੈਂ ਕੀ ਆਖਾਂ, ਹਿੱਕੇ ਮੈਂ ਕਮਲਾ, ਹਿੱਕੇ ਜੱਗ ਕਮਲਾ, ਰਾਏ ਵੀ ਆਖਦਾ ਹੈ ਨਾਨਕ ਆਰਫ ਲੋਗ ਹੈ। ਜਦ ਦੀ ਮੱਝੀਆਂ ਦਾ ਖੇਤ ਹਰਾ ਹੋਣ ਵਾਲੀ ਗੱਲ ਵਰਤੀ ਹੈ ਤੇ ਸੱਪ ਦੀ ਛਾਇਆ ਉਸ ਦੇ ਸਿਰ ਤੇ ਤੱਕੀ ਸੂ, ਉਹ ਸਗੋਂ ਨਾਨਕ ਦਾ ਅਦਬ ਕਰਦਾ ਹੈ, ਮੈਨੂੰ ਮੱਤਾਂ ਦਿੰਦਾ ਹੈ, ਆਖਦਾ ਹੈ ਨਾਨਕ ਧੁਰੋਂ ਆਇਆ ਹੈ। ਕੀ ਉਮਰਾ ਤੇ ਕੀ ਗੱਲਾਂ, ਕੀ ਆਰਬਲਾ ਤੇ ਕੀ ਕੌਤਕ, ਹੋਰ ਹੋਰ ਹੈਰਾਨ ਹਾਂ। ਸੋ ਦਸ ਭਾਗਾਂ ਵਾਲੀਏ, ਰਾਏ ਨੂੰ ਕੀ ਆਖਾਂ, ਜਦ ਕਦੇ ਕੁਝ ਆਖਿਆ ਹੈ ਉਸ ਮੈਨੂੰ ਅਕਲ ਦਿੱਤੀ ਹੈ, ਨਾਨਕ ਨੂੰ ਕੋਈ ਸਿੱਖ ਮਤ ਨਹੀਂ ਦਿੱਤੀ। ਪਤਾ ਨਹੀਂ ਲੱਗਦਾ ਜੱਗ ਕਮਲਾ ਹੈ ਕਿ ਕਾਲੂ।